ਸੂਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹਿ ਨਿਰਗੁਣ ਕੇ ਦਾਤਾਰੇ। ਇਹ ਮੇਰੇ ਵਰਗੇ ਗੁਣਾਂ ਤੋਂ ਹੀਣੇ ਨੂੰ ਦਾਤ ਦੇਣ ਵਾਲੇ ਵਾਹਿਗੁਰੂ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦੀ ਸਾਰ ਸੰਭਾਲ ਕਰਾਂ। ਬਹਿ ਖਰੀਦ ਕਿਆ ਕਰੇ ਚਤੁਰਾਈ ਇਹੋ ਜੀਓ ਪਿੰਡ ਸਭ ਥਾਰੇ। ਬਹਿ ਖਰੀਦ ਹੁੰਦਾ ਮੁੱਲ ਖਰੀਦਿਆ ਹੋਇਆ ਗੁਲਾਮ ਕੀ ਚਤੁਰਾਈ ਕਰੇਗਾ। ਮੇਰਾ ਜੀਓ ਪਿੰਡ ਜਿਹੜਾ ਨਾ ਸਰੀਰ ਪ੍ਰਾਣ ਇੰਦਰੀਏ ਇਹ ਸਭ ਕੁਝ ਥਾਰੇ ਤੇਰਾ ਹੀ ਦਿੱਤਾ ਹੋਇਆ। ਚੰਡੀਗੜ੍ਹ ਦੇ ਅੰਬਾਲੇ ਇਲਾਕੇ ਦੀ ਬੋਲੀ ਥਾਰੇ ਮਾਰੇ। ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਹੋ ਹਮ ਬਾਰੇ ਰਹਾਓ। ਇਹ ਲਾਲ ਪਿਆਰੇ ਰੰਗੀਲੇ ਤੋਂ ਪਾਵਨ ਅੰਦੀ ਮਨ ਦੇ ਮੋਹਣੇ ਵਾਲੇ ਪ੍ਰੀਤਮ ਵਾਹਿਗੁਰੂ ਤੇਰੇ ਦਰਸ਼ਨਾਂ ਨੂੰ ਮੈਂ ਕੁਰਬਾਨ ਜਾਵਾਂ, ਤੇਰੇ ਦਰਸ਼ਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ। ਰਾਹੋ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਪ੍ਰਭ ਦਾਤਾ ਮੋਹਿ ਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ। ਇਹ ਪ੍ਰਭੂ ਤੂੰ ਦਾਤਾ ਹੈ, ਮੈਂ ਦੀਨ ਗਰੀਬ ਮੰਗਤਾ ਹਾਂ, ਤੁਸੀਂ ਹਮੇਸ਼ਾ ਹਮੇਸ਼ਾ ਹੀ ਮੇਰੇ ਉੱਤੇ ਉਪਕਾਰ ਕਰਦੇ ਰਹੋ। ਸੋ ਕਿਛ ਨਾਹੀਂ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮਾ ਪਾਰ। ਇਹ ਮੇਰੇ ਅਗਮਾ ਪਾਰ ਠਾਕੁਰ ਉਹ ਕੁਝ ਵੀ ਨਹੀਂ ਜੋ ਮੈਥੋਂ ਹੋ ਸਕਦਾ, ਮੈਂ ਕੁਝ ਕਰ ਸਕਦਾ। ਇਸ ਕਹਿ ਹਾਥ ਹੋਏ ਤਾਂ ਸਭ ਕੁਛ ਲਿਆ ਅਨਜਾਨ ਚ ਵਿਖਿਆ ਮਹਾਰਾਜਾ। ਕਿਆ ਸੇਵ ਕਮਾਵਾਂ ਕਿਆ ਕਹਿਰੀ ਜਾਵਾਂ ਵਿਧ ਕਿਤ ਪਾਵਾਂ ਦਰਸਾਰੇ। ਮੈਂ ਤੇਰੀ ਕਿਹੜੀ ਸੇਵਾ ਕਮਾਵਾਂ, ਕਿਹੜਾ ਜਸ ਕਹਿ ਕੇ ਆਪ ਨੂੰ ਪ੍ਰਸੰਨ ਕਰਾਂ ਖੁਸ਼ ਕਰਾਂ, ਅਤੇ ਕਿਸ ਵਿਧੀ ਨਾਲ ਆਪ ਦਾ ਦਰਸ਼ਨ ਪਾਵਾਂ। ਮਿਤ ਨਹੀਂ ਪਾਈ ਹੈ ਅੰਤ ਨਾ ਲਹੀ ਹੈ ਮਨ ਤਰਸੈ ਚਰਨਾਰੇ। ਤੇਰੀ ਮਿਤ ਮਰਿਆਦਾ ਨਹੀਂ ਪਾਈ ਦੀ ਤੇਰਾ ਅੰਤ ਨਾ ਲਈ ਹੈ ਜਾਣਿਆ ਨਹੀਂ ਜਾਂਦਾ। ਆਪ ਜੀ ਦੇ ਚਰਨਾਂ ਦੇ ਪਰਸਨ ਲਈ ਮੇਰਾ ਮਨ ਤਰਸਦਾ ਹੈ। ਪਾਵਾਂ ਦਾਨ ਢੀਠ ਹੋਏ ਮੰਗਾਂ ਮੁੱਖ ਲਾਗੈ ਸੰਤਰੇ ਨਾਰੇ। ਮੈਂ ਢੀਠ ਹੋ ਕੇ ਮੰਗਦਾ ਮਹਾਰਾਜ ਜੀ ਮੇਰੀ ਝੋਲੀ ਵਿੱਚ ਦਾਨ ਪਾ ਦਿਓ, ਮੇਰਾ ਮੂੰਹ ਭਾਵ ਮੇਰੇ ਮੱਥੇ ਪਰ ਸੰਤਾਂ ਦੀ ਚਰਨ ਧੂੜੀ ਲੱਗ ਜਾਏ, ਮੁੱਖ ਤੇ ਵੀ ਲੱਗ ਜਾਏ, ਮਾੜੀ ਨਹੀਂ ਅੱਖਾਂ ਲਾ ਲਓ, ਜੋਤ ਆ ਜਾਂਦੀ ਅੱਖਾਂ ਦੀ। ਹੁੰਦਾ ਸੀ ਇੱਕ ਬੰਦਾ ਪਟਿਆਲੇ ਬਿਜਲੀ ਬੋਰਡ ਦੇ ਵਿੱਚ ਮਹਾਂਪੁਰਖਾਂ ਕੋਲ ਗਿਆ, ਅੰਮ੍ਰਿਤਸਰ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਕੋਲੇ ਉੱਤੇ ਗੁਰੂ ਨਾਨਕ ਨਿਵਾਸ ਦੇ ਉੱਤੇ ਬੈਠੇ। ਕਹਿੰਦੇ ਭਾਈ ਗੁਰਮੁਖੋ ਦਾੜੀ ਨਹੀਂ ਬੰਨੀ ਦੀ ਹੁੰਦੀ, ਬਾਕੀਆਂ ਨੇ ਖੋਲੀ ਤੂੰ ਨਹੀਂ ਖੋਲੀ। ਕਹਿੰਦਾ ਮਹਾਰਾਜ ਅਸਲੀ ਗੱਲ ਤਾਂ ਇਹ ਵੀ ਮੇਰੇ ਇੱਕ ਪਾਸੇ ਦਾੜੀ ਆਈ ਨਹੀਂ ਹੋਈ, ਇੱਕ ਪਾਸੇ ਆਈ ਉਹ ਫਿਰ ਮੈਂ ਸਾਰੀ ਮੂੰਹ 'ਤੇ ਲਪੇਟ ਕੇ ਫਿਕਸੋ ਲਾ ਕੇ ਇਉਂ ਲੱਗਦਾ ਵੀ ਦਾੜੀ ਆਈ ਹੋਈ ਹੈ, ਪਰ ਮਹਾਰਾਜ ਇਸ ਗੱਲੋਂ ਮੈਂ ਬਹੁਤ ਔਖਾ। ਮਹਾਂਪੁਰਖ ਦਿਆਲੂ ਹੋ ਗਏ, ਕਹਿੰਦੇ ਜਾ ਹਰਿਮੰਦਰ ਸਾਹਿਬ ਮੱਥਾ ਟੇਕ, ਜਿੱਥੇ ਸੰਗਤਾਂ ਪੈਰ ਰੱਖ ਕੇ ਮੈਟ ਤੋਂ ਫਿਰ ਉੱਪਰ ਪੈਰ ਰੱਖਦੀ, ਉਹ ਮੈਟ ਦੇ ਥੱਲੇ ਲਈ ਧੂੜੀ ਆ ਨਾ, ਉਸ ਪਾਸੇ ਲਾ ਲਾ ਜਾ। ਗੁਰੂ ਰਾਮਦਾਸ ਅੱਗੇ ਬੇਨਤੀ ਕਰਕੇ ਉਹਨਾਂ ਦਾੜਾ ਆਵੇਗਾ ਸੁੰਦਰ, ਸਤਿਗੁਰੂ ਬਖਸ਼ਿਸ਼ ਕਰਨਗੇ। ਦੁੱਖ ਨਿਵਾਰਨ ਸਾਹਿਬ ਪਟਿਆਲੇ ਜਾ ਕੇ ਫਿਰ ਲਾਈ, ਦੇਖ ਲਓ ਬਈ ਉਹਦੇ ਦਾੜੀ ਐਨ ਫਸਟ ਕਲਾਸ ਆ ਗਈ, ਮਹਾਰਾਜ ਦੀ ਕਿਰਪਾ ਹੋ ਗਈ। ਲੋਕ ਚਰਨ ਧੂੜੀ ਨੂੰ ਮੁਖੌਲੀ ਕਰਦੇ ਨੇ, ਚਰਨ ਧੂੜੀ ਵਿੱਚ ਤਾਂ ਹੀ ਸਾਰਾ ਕੁਛ ਹੁੰਦਾ। ਉਹ ਹਰਿਮੰਦਰ ਸਾਹਿਬ ਕੀ ਪਤਾ ਕਿੱਡੇ ਕਿੱਡੇ ਬ੍ਰਹਮ ਗਿਆਨੀ ਜਾਂਦੇ, ਕਿੱਡੇ ਕਿੱਡੇ ਨਾਮ ਰਸੀਏ ਜਾਂਦੇ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਰਨ ਧੂੜੀ ਮੰਗ ਲਓ ਮਹਾਂਪੁਰਖਾਂ ਦੀ, ਨਾਮ ਜਪਣ ਵਾਲਿਆਂ ਦੀ। ਜਨ ਨਾਨਕ ਕਹੋ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ। ਮਹਾਰਾਜ ਕਥਨ ਕਰਦੇ ਮੈਂ ਦਾਸ ਉੱਤੇ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ, ਇਸੇ ਕਰਕੇ ਵਾਹਿਗੁਰੂ ਨੇ ਹੱਥ ਦੇ ਕੇ ਧਾਰ ਲਿਆ ਮੈਨੂੰ। ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਮਹਾਰਾਜ ਸੂਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਜੀਵ ਦੀ ਹਾਲਤ ਦੇਖੋ ਕੀ ਹੈ, ਕਿੱਦਾਂ ਦੀ ਹਾਲਤ ਹੈ ਜੀਵ ਦੀ। ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿ ਤੋ ਬਹੁਤਾ। ਇਹ ਜੀਵ ਸੇਵਾ ਤਾਂ ਥੋੜ੍ਹੀ ਕਰਦਾ ਅਤੇ ਉਹਦਾ ਫਲ ਬਹੁਤ ਮੰਗਦਾ ਹੈ, ਬਸ ਥੋੜ੍ਹੀ ਜਿਹੀ ਸੇਵਾ ਕਰਕੇ ਬ੍ਰਹਮ ਗਿਆਨ ਮੰਗਣਾ ਸ਼ੁਰੂ ਕਰਦਾ, ਹੋਰ ਚੀਜ਼ਾਂ ਮੰਗਣ ਲੱਗ ਪੈਂਦਾ। ਕਿਤੇ ਮਾੜਾ ਜਿਹਾ 2 ਰੁਪਈਏ ਮੱਥਾ ਟੇਕਦੇ, ਕਿਤੇ ਗੁਰਦੁਆਰੇ ਆਟਾ ਲੈ ਜੇ, ਕਿਤੇ ਚੌਲ ਲੈ ਜੇ ਮਾੜੇ ਜੇ, ਤਾਂ ਕਹਿੰਦਾ ਹੁਣ ਸਾਰੀ ਦੁਨੀਆਂ ਦਾ ਅੰਨ ਹੀ ਦੇ ਦਿਓ ਮੈਨੂੰ। ਮਹਿਲ ਹੁੰਦਾ ਸਰੂਪ ਨੂੰ ਪਾਉਂਦਾ ਨਹੀਂ ਅਤੇ ਆਪ ਨੂੰ ਪਹੁੰਚਿਆ ਹੋਇਆ ਕਹਿੰਦਾ ਮੈਂ ਬ੍ਰਹਮ ਹਾਂ, ਮੈਂ ਹੁਣ ਬ੍ਰਹਮ ਗਿਆਨੀ ਬਣ ਗਿਆ ਬਸ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਹਨ ਜੋ ਪ੍ਰੈ ਮਾਨੇ ਤਿੰਨ ਕੀ ਰੀਸਾ ਕੂੜੇ ਮੂਰਖ ਕੀ ਹਾ ਠੀਸਾ। ਸੋ ਇਸ ਕਰਕੇ ਬਚਨ ਫਰਮਾਉਂਦੇ ਹਨ ਪ੍ਰੈ ਤੋਂ ਪਾਪ ਪਤੀ ਪਰਮਾਤਮਾ ਨੇ ਜੋ ਆਪਣੇ ਦਾਸ ਮੰਨ ਲਏ ਹਨ, ਜਿਨ੍ਹਾਂ ਨੂੰ ਪਤੀ ਪਰਮਾਤਮਾ ਨੇ ਮਾਣ ਦਿੱਤਾ ਉਹਨਾਂ ਦੀਆਂ ਰੀਸਾਂ ਕਰਦਾ। ਇਹ ਝੂਠੇ ਮੂਰਖ ਦੀ ਜਿਹੜੀ ਹੈ ਨਾ, ਕਹਿੰਦੇ ਝੂਠੇ ਮੂਰਖ ਕੀ ਹਾ ਠੀਸਾ, ਕਹਿੰਦੇ ਗੱਪਾਂ ਹੀ ਮਾਰਦਾ, ਜਾਂ ਇਉਂ ਕਹਿ ਲਓ ਜਿਹੜਾ ਪਾਠ ਆਪਾਂ ਦੱਸਿਆ ਕੂੜੇ ਮੂਰਖ ਕੀ ਹਾ ਠੀਸਾ, ਕਹਿੰਦੇ ਠੀਸਾ ਹੁੰਦੀਆਂ ਗੱਪਾਂ, ਭਾਵ ਅਰਥ ਉਹੀ ਹੈ ਕਿ ਹਾ ਠੀਸਾ ਪਾਠ ਵੀ ਹੈ ਕੀ ਹਾ ਠੀਸਾ। ਸੋ ਇਸ ਤਰ੍ਹਾਂ ਹੱਠ ਹੁੰਦਾ ਕੀ ਹਾ ਠੀਸਾ, ਜਾਂ ਕਹਿ ਲਓ ਵੀ ਹੱਠਤਾ ਹੀ ਕਰਦਾ, ਜਾਂ ਫਿਰ ਕੀ ਹਾ ਠੀਸਾ ਹੁੰਦਾ ਇਹ ਗੱਪਾਂ ਮਾਰਦਾ ਜਾਂ ਹੱਠ ਕਰਦਾ। ਇਸ ਤਰ੍ਹਾਂ ਭੇਖ ਦਿਖਾਵੈ ਸੱਚ ਨਾ ਕਮਾਵੈ ਕਹਿ ਤੋ ਮਹਿਲੀ ਨਿਕਟ ਨਾ ਆਵੈ। ਬਾਹਰੋਂ ਭੇਖ ਦਿਖਾਉਂਦਾ, ਅੰਦਰ ਕਹਿੰਦੇ ਸੱਚ ਨੂੰ ਕਮਾਉਂਦਾ ਨਹੀਂ ਹੈ। ਮੂੰਹੋਂ ਕਹਿੰਦਾ ਕਹਿ ਤੋ ਮਹਿਲੀ, ਮੂੰਹੋਂ ਮਹਿਲੀ ਭਾਵ ਸਰੂਪ ਨੂੰ ਤਾਂ ਕਥਨ ਤਾਂ ਕਰਦਾ ਪਰ ਨਿਕਟ ਨਾ ਆਵੈ, ਪਰ ਸਰੂਪ ਦੇ ਨੇੜੇ ਨਹੀਂ ਆਉਂਦਾ। ਅਤੀਤ ਸਦਾਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ। ਬਾਹਰੋਂ ਆਪਣੇ ਆਪ ਨੂੰ ਅਤੀਤ ਹੁੰਦਾ, ਫਕੀਰ ਸਦਾਉਂਦਾ, ਅੰਦਰੋਂ ਮਾਇਆ ਦਾ ਮਤਵਾਲਾ ਹੈ, ਮਨ ਵਿੱਚ ਪ੍ਰੀਤ ਨਹੀਂ ਹੈ, ਤੇ ਮੂੰਹੋਂ ਕਹਿੰਦਾ ਮੈਂ ਵਾਹਿਗੁਰੂ ਤੇ ਰੰਗਿਆ ਹੋਇਆ। ਉਦਾਂ ਕਹਿੰਦਾ ਬਸ ਰਹਿਣ ਦੇ ਮਾਇਆ ਤਾਂ ਲੋੜ ਨਹੀਂ, ਨਾਲੇ ਚੱਕ ਕੇ ਜੇਜ ਪਾ ਲੈਂਦਾ। ਇਸ ਤਰ੍ਹਾਂ ਦਾ ਏ ਕਹੋ ਨਾਨਕ ਪ੍ਰਭ ਬਿਨਾਂ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ। ਕਹਿੰਦੇ ਹੁਣ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਤੇ ਮਿਹਰ ਭਰਿਆ ਹੱਥ ਰੱਖੋ, ਇਸ ਤਰ੍ਹਾਂ ਬੇਨਤੀ ਕਰੋ, ਹੇ ਵਾਹਿਗੁਰੂ ਆਪ ਮੇਰੀ ਬੇਨਤੀ ਸੁਣਨਾ ਕਰੋ ਕਿ ਮੈਂ ਕੁਚਲ ਕਠੋਰ ਕਾਮੀ ਨੂੰ ਵੀ ਮੁਕਤ ਕਰ ਲਓ, ਗੰਦੇ ਮੰਦੇ ਨੂੰ ਬਖਸ਼ ਲਓ। ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾਤੇ ਪੁਰਖ ਸੁਭਾਈ ਰਹਾਓ ਦੂਜਾ। ਸੋ ਇਹ ਦੂਜਾ ਰਹਾਓ ਹੈ, ਜਵਾਬ ਹੈ ਪਹਿਲੇ ਰਹਾਓ ਦਾ ਕਿ ਆਪ ਜੀ ਦੇ ਦਰਸ਼ਨ ਦੇਖਣ ਦੀ ਵੱਡੀ ਵਡਿਆਈ ਆ। ਆਪ ਜੀ ਦਰਸ਼ਨ ਦੇਖਣ ਦੀ ਵਡਿਆਈ ਭਾਵ ਇੱਛਾ ਲੱਗ ਰਹੀ ਕਿਉਂਕਿ ਤੁਸੀਂ ਸੁਭਾਵਕ ਹੀ ਸੁਖਦਾਤੇ ਪੁਰਖ ਹੋ, ਆਪ ਸਾਰਿਆਂ ਨੂੰ ਸੁਖ ਦੇਣ ਵਾਲੇ ਹੋ ਤੇ ਸੋਭਨੀਕ ਪੁਰਖੋਂ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਸੂਹੀ ਮਹੱਲਾ ਪੰਜਵਾ ਬੁਰੇ ਕਾਮ ਕਉ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਜੀਵ ਬੁਰਿਆਂ ਕੰਮਾਂ ਦੇ ਕਾਰਨ ਉੱਠ ਕੇ ਖੜਾ ਹੋ ਜਾਂਦਾ, ਮੈਂ ਕਰਕੇ ਆਵਾਂ, ਸਾਵਧਾਨ ਹੋ ਜਾਂਦਾ, ਅੱਖ ਖੁੱਲ ਜਾਂਦੀ ਹੈ ਕਿੱਥੇ ਆ। ਨਾਮ ਜਪਣ ਵੇਲੇ ਮੰਜੇ ਤੇ ਐਸਾ ਲੰਮਾ ਪੈਂਦਾ, ਪੈ ਪੈਰਾਂ ਨੂੰ ਪੈ ਪਸਾਰ ਕੇ ਸੌਂਦਾ। ਪੈ ਪੈ ਸੋਇਆ ਮਤਲਬ ਹੁੰਦਾ ਐਸ ਚੰਗੀ ਤਰ੍ਹਾਂ ਬੁੱਕਲ ਜੀ ਮਾਰ ਕੇ ਨਾ ਰਜਾਈ ਦੀ, ਫਿਰ ਨਾਮ ਜਪਣ ਦਾ ਵੇਲਾ ਵੀ ਉੱਠ ਜਾ। ਕਹਿੰਦਾ ਹੁਣ ਤਾਂ ਪੈਣ ਦਾ ਮੌਕਾ ਸੀਗਾ, ਹੁਣ ਠਾਲੀ ਜਾਂਦੇ ਆ। ਚਿਤਵਤ ਪਾਪ ਨਾ ਆਲਕ ਆਵੈ ਅਵਸਰ ਆਪਣਾ ਬੁੱਝੈ, ਅਵਸਰ ਆਪਣਾ ਬੁੱਝੈ ਨਾ ਇਆਨਾ ਮਾਇਆ ਮੋਹ ਰੰਗ ਲਪਟਾਨਾ ਰਹਾਓ। ਇਆਣਾ ਇਹ ਬੇਗਿਆਤ ਹੈ ਜਾਂ ਬੰਦਾ ਅਗਿਆਨੀ ਬੇਸਮਝ ਜੀਵ ਆਪਣੇ ਮਰਨ ਦੇ ਅਵਸਰ ਸਮੇਂ ਨੂੰ ਜਾਣਦਾ ਹੀ ਨਹੀਂ। ਅਵਸਰ ਦਾ ਮਤਲਬ ਨਾ ਸਮਾਂ, ਮਾਇਆ ਦੇ ਮੋਹ ਤੇ ਰੰਗ ਹੁੰਦਾ ਆਨੰਦ ਵਿੱਚ ਫਸ ਰਿਹਾ, ਮਾਇਆ ਦੇ ਮੋਹ ਕਰਕੇ ਰੰਗਾਂ ਰੰਗਾਂ ਦੇ ਵਿਸ਼ਿਆਂ ਵਿੱਚ ਤਦਾਕਾਰ ਹੋ ਰਿਹਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਲੋਭ ਲਹਿਰ ਕਉ ਬਿਕਸ ਫੂਲ ਬੈਠਾ ਸਾਧ ਜਨਾ ਕਾ ਦਰਸ਼ਨਾ ਡੀਠਾ। ਲੋਭ ਦੀਆਂ ਲਹਿਰਾਂ ਨਾਲ ਬਿਕਸ ਕੇ ਖੁਸ਼ ਹੋ ਕੇ ਫੁੱਲ ਕੇ ਬਹਿੰਦਾ। ਲੋਭ ਕਰਕੇ ਜਦ ਮਾਇਆ ਦੀਆਂ ਲਹਿਰ ਹੁੰਦੀ ਵਾਸ਼ਨਾ ਉੱਠਦੀਆਂ, ਫਿਰ ਉਹਦੇ ਚ ਪ੍ਰਸੰਨ ਹੋ ਕੇ ਫੁੱਲ ਦੀ ਨਿਆਈ ਫੁੱਲ ਕੇ ਬਹਿੰਦਾ। ਤੇ ਸੰਤ ਜਿਨ੍ਹਾਂ ਦਾ ਦਰਸ਼ਨ ਕਦੇ ਜਾ ਕੇ ਦੇਖਦਾ ਹੀ ਨਹੀਂ, ਕੀ ਲੋੜ ਹੈ। ਤਾਂ ਹੀ ਉਹ ਨਿੰਦਾ ਕਰਨ ਲੱਗ ਜਾਂਦੇ, ਜਿਹੜੇ ਬੰਦੇ ਨੇ ਕੰਮ ਕਰਨਾ ਉਹਦੀ ਨਿੰਦਿਆ ਨਹੀਂ ਕਰਦਾ ਹੈ, ਠੇਕੇ ਤੇ ਜਾਂਦਾ ਕਦੇ ਨਿੰਦਿਆ ਕਰਦਾ ਵੀ ਸ਼ਰਾਬ ਮਾੜੀ ਆ, ਕਦੇ ਹੋਰ ਪੁੱਠੇ ਪਾਸੇ ਜਾਂਦਾ ਬੇਸਵਾ ਕੋਲ ਜਾਂਦਾ, ਕਦੇ ਕਹਿੰਦਾ ਵੀ ਬੇਸਵਾਵਾਂ ਦਾ ਜੀਵਨ ਡਿੱਗਿਆ ਹੋਇਆ ਅਸੀਂ ਨਹੀਂ ਜਾਣਾ, ਉੱਥੇ ਭੱਜਿਆ ਜਾਂਦਾ। ਜੇਕਰ ਉੱਥੇ ਸੰਤ ਆਏ ਨੇ ਉੱਥੋਂ ਹੀ ਬੈਠਾ ਗਾਲਾਂ ਕੱਢਣ ਲੱਗਦਾ, ਉਹ ਸੰਤ ਐਂ ਹੁੰਦੇ ਸੰਤ ਆ ਹੁੰਦੇ, ਤਾਂ ਜਿਹਦੇ ਤੂੰ ਜਾਂਦਾ ਚੱਲ ਕੇ ਉਹ ਤਾਂ ਬਹੁਤ ਬ੍ਰਹਮ ਗਿਆਨੀ ਸਾਰੇ। ਇਸ ਕਰਕੇ ਜਿਹੜਾ ਕੰਮ ਇਹ ਨਹੀਂ ਕਰਨਾ ਹੁੰਦਾ ਉਹਦੀ ਨਿੰਦਾ ਕਰਦਾ, ਜਿਹੜਾ ਇਹਨੇ ਕਰਨਾ ਉਹ ਤਾਂ ਚੁੱਪ ਚਪੀਤਾ ਹੀ ਕਰ ਲੈਂਦਾ। ਇਹ ਪੁੱਠਾ ਆਦਮੀ ਹੈ। ਇਸ ਕਰਕੇ ਕਬਹੂ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ। ਅਗਿਆਨ ਦੇ ਵੱਸ ਹੋ ਕੇ ਐਸਾ ਮੂਰਖ ਹੋ ਰਿਹਾ ਜੋ ਕਦੇ ਵੀ ਸਮਝਦਾ ਨਹੀਂ, ਬਹੁਰ ਬਹੁਰ ਮੁੜ ਮੁੜ ਕੇ ਜੰਜਾਰਾ ਹੁੰਦਾ, ਧੰਦਿਆਂ ਚ ਲੰਪਟ ਹੋ ਰਿਹਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਬਿਖੈ ਨਾਦ ਕਰਨ ਸੁਣ ਪੀਨਾ ਹਰ ਜਸ ਸੁਣਤ ਆਲਸ ਮਨ ਕੀਨਾ। ਬਿਖੈ ਨਾਦ ਕਰਨ ਸੁਣ ਪੀਨਾ, ਜਦੋਂ ਵਿਸ਼ਿਆਂ ਸੰਬੰਧੀ ਨਾਦ ਹੁੰਦਾ ਸ਼ਬਦਾਂ ਦੇ ਸੁਣਨ ਚ, ਗਾਣੇ ਸੁਣਨੇ ਹੋਣ ਤਾਂ ਫਿਰ ਕੰਨ ਭਿੱਜ ਰਹੇ ਨੇ, ਕੰਨ ਖੜੇ ਹੋ ਜਾਂਦੇ ਨੇ, ਭਿੱਜ ਗਏ ਕੰਨ। ਜਾਂ ਕੋਈ ਵਿਸ਼ਿਆਂ ਵਿਕਾਰਾਂ ਦੀ ਗੱਲ ਸੁਣਾਵੇ, ਐਨ ਚੇਤੰਨ ਹੋ ਕੇ ਸੁਣਦਾ, ਅੱਖਾਂ ਖੋਲ ਕੇ ਦੁਬਾਰਾ ਸੁਣਾ, ਫਿਰ ਇਸ ਪ੍ਰਕਾਰ ਫਿਲਮਾਂ ਦੁਬਾਰਾ ਦੁਬਾਰਾ ਦੇਖਣ ਜਾਂਦਾ। ਕਹਿੰਦੇ ਹਰੀ ਜਸ ਦੇ ਸੁਣਨ ਵੇਲੇ ਮਨ ਵਿੱਚ ਆਲਸ ਕਰਦਾ, ਜੇ ਹਰੀ ਦਾ ਜਸ ਸੁਣਨਾ ਨੀਂਦ ਆ ਜਾਂਦੀ, ਉੱਥੇ ਡਿੱਗ ਪੈਂਦਾ ਪੁੱਠੇ ਹਾਲੀ, ਉਹਦੀ ਨਿੰਦਾ ਕਰਨ ਲੱਗ ਜਾਂਦਾ ਤਾਂ ਉਹ ਐਂ ਨਹੀਂ ਠੀਕ। ਜਿਵੇਂ ਨਿਆਣੇ ਜਿਹੜੇ ਸਕੂਲ 'ਚ ਕਈ ਦੇਖੇ ਨਾ, ਜੇ ਨਾ ਪੜ੍ਹਨਾ ਹੋਵੇ ਕਹਿਣਗੇ ਟੀਚਰ ਮਾੜਾ, ਉਹ ਟੀਚਰ ਐਂ ਕਰਦਾ, ਟੀਚਰ ਦੇ ਹੀ ਉਹ ਨੁਕਸ ਕੱਢਣਾ ਸ਼ੁਰੂ ਕਰਦੇ ਨੇ। ਜਾਂ ਕਹਿਣਗੇ ਮੇਰਾ ਢਿੱਡ ਦੁਖਦਾ, ਹੁਣ ਮੇਰਾ ਸਿਰ ਦੁਖਦਾ। ਘਰ ਦੇ ਕਹਿਣਗੇ ਚੱਲ ਪੁੱਤ ਕੋਈ ਨਹੀਂ, ਤੂੰ ਘਰੇ ਰਹਿ, ਤੂੰ ਬਿਮਾਰ ਹੈ, ਮੁੜ ਕੇ ਗੇਮਾਂ ਖੇਡਣ ਨਹੀਂ ਹਟਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਬਹੁਤ ਸ਼ੈਤਾਨ ਹੈ, ਬੰਦਾ ਮਾੜਾ ਮੋਟਾ ਨਹੀਂ ਗਾ, ਇਹ ਜਦ ਆਪਦੇ ਮਤਲਬ ਨੂੰ ਤਾਂ ਬਾਹਲਾ ਹੀ ਸ਼ੈਤਾਨ ਹੈ। ਜਦੋਂ ਬਾਣੀ ਸੁਣਨੀ, ਨਾਮ ਜਪਣਾ, ਉੱਥੇ ਹੀ ਨਿੰਦਾ ਕਰਦਾ। ਕਦੇ ਦੇਖਿਆ ਕੋਈ ਬੰਦਾ ਕਹਿੰਦਾ ਫਲਾਨਾ ਗਾਣਾ ਬਹੁਤ ਮਾੜਾ, ਫਲਾਨਾ ਐਕਟਰ ਬੜਾ ਮਾੜਾ ਜੀ, ਉਹ ਬੜੀ ਸ਼ਰਾਬ ਪੀਂਦਾ ਜੀ। ਐਕਟਰਾਂ ਦੀ ਇੰਨੀ ਸਿਫਤ ਕਰਦੇ ਨੇ ਜਿਵੇਂ ਇਹਨਾਂ ਦੇ ਪਿਓ ਲੱਗਦੇ ਹੁੰਦੇ, ਉਹਨਾਂ ਦੀ ਸਿਫਤ ਕਰੀ ਜਾਣਗੇ। ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ, ਛੋਟ ਜਾਹੇ ਝੂਠੇ ਸਭ ਧੰਦੇ ਰਹਾਓ। ਇਹ ਅੰਨਿਆਂ ਬੰਦਿਆਂ ਜਿਹਨਾਂ ਪਦਾਰਥਾਂ ਨੂੰ ਤੂੰ ਵੇਖ ਰਿਹਾ, ਸਮੇਂ ਅਨੁਸਾਰ ਇਹਨਾਂ ਨੇ ਫਿਰ ਦ੍ਰਿਸ਼ਟ ਨਾਹੀ ਨਿਗਾਹ ਨਹੀਂ ਆਉਣਾ, ਇਹ ਸਭ ਝੂਠੇ ਧੰਦੇ ਛੱਡ ਜਾਣੇ ਆ। ਇਹਨਾਂ ਝੂਠੇ ਧੰਦਿਆਂ ਨੂੰ ਛੱਡ ਕੇ ਸਭ ਤੁਰੇ ਜਾਂਦੇ ਨੇ, ਤੂੰ ਹੀ ਤੁਰ ਜਾਣਾ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਮਹਾਰਾਜ ਹੁਣ ਕੀ ਕਰੀਏ, ਫਿਰ ਕੋਈ ਇਲਾਜ ਦੱਸੋ। ਕਹਿੰਦੇ ਬੇਨਤੀ ਕਰੋ। ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀ ਜੈ। ਮਹਾਰਾਜ ਕਥਨ ਕਰਦੇ, ਹੇ ਪ੍ਰਭੂ, ਹੇ ਪਰਮੇਸ਼ਰ, ਬਖਸ਼ਿਸ਼ ਕਰੋ, ਬਖਸ਼ਿਸ਼ ਕਰੋ ਸਾਡੇ ਉੱਤੇ, ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਮਹਾਂਪੁਰਖਾਂ ਦਾ, ਗੁਰਮੁਖਾਂ ਦਾ, ਸੰਤਾਂ ਦਾ ਸੰਗਤ ਦੇ ਦਿਓ, ਮੈਨੂੰ ਵੀ ਅਕਲ ਆ ਜਾਏ। ਅਸਲ 'ਚ ਮੇਰੀ ਸੰਗਤੀ ਸ਼ੁਰੂ ਤੋਂ ਮਹਾਰਾਜ ਜੀ ਮਾੜੀ ਹੈ, ਮੈਨੂੰ ਪੁੱਠੀਆਂ ਪੱਟੀਆਂ ਵਾਲੀਆਂ ਪੜ੍ਹਾਤੀਆਂ ਇਹਨਾਂ ਨੇ, ਇਸ ਕਰਕੇ ਇਹ ਇਹਨਾਂ ਤੋਂ ਬਚੋ। ਜਿਹੜੇ ਪੁੱਠੀਆਂ ਪੱਟੀਆਂ ਵਾਲੇ ਬਹੁਤ ਪੁੱਠਾ ਪੜ੍ਹਾਉਂਦੇ ਆ, ਬੰਦੇ ਦੇ ਦਿਮਾਗ ਦੇ ਉੱਤੇ ਇੰਨਾ ਮਾੜਾ ਅਕਸ ਪਾ ਦਿੰਦੇ ਨੇ, ਬੰਦਾ ਗੁਰਦੁਆਰੇ ਨੂੰ ਦੇਖ ਕੇ ਦੂਰੋਂ ਹੀ ਭੱਜ ਜਾਂਦਾ, ਕੀਰਤਨ ਸੁਣਦੇ ਹੀ ਭੱਜ ਜਾਂਦਾ, ਕਥਾ ਨੂੰ ਸੁਣਦਾ ਹੀ ਨਹੀਂ। ਉਹਨੂੰ ਕਿਉਂਕਿ ਸ਼ੁਰੂ ਦੇ ਉੱਤੋਂ ਮਾੜੀ ਕੁ ਸੰਗਤ ਨੇ ਮਾੜੇ ਪਾਸੇ ਲਾਇਆ ਹੋਇਆ ਹੈ। ਤੋ ਕਿਛ ਪਾਈ ਹੈ ਜਾਂ ਹੋਈ ਹੈ ਅਰੇਨਾ, 739 ਅੰਗ ਤੇ ਫਰਮਾਉਂਦੇ, ਜੇ ਗੁਰਾਂ ਦੇ ਚਰਨਾਂ ਦੀ ਅਰੇਨਾ ਬਣ ਜੇ, ਖਾਕ ਹੋਈਏ, ਤਾਂ ਕੁਛ ਪ੍ਰਾਪਤ ਹੁੰਦਾ ਹੈ, ਇਹ ਨਿੰਦਿਆ ਨਾਲ ਨਹੀਂ ਹੁੰਦਾ ਕੁਛ। ਜਿਸੈ ਬੁਝਾਏ ਤਿਸ ਨਾਮ ਲੈਣਾ ਰਹਾਓ, ਜਿਹਨੂੰ ਆਪ ਬੁਝਾਉਂਦੇ ਸਮਝਾਉਂਦੇ ਹੋ ਨਾ, ਉਹਨੇ ਨਾਮ ਨੂੰ ਲੈਣਾ ਕੀਤਾ, ਜਪਣਾ ਕੀਤਾ, ਦੂਜਾ ਨਹੀਂ ਲੈ ਸਕਦਾ, ਰਹਾਓ। ਸੂਹੀ ਮਹੱਲਾ ਪੰਜਵਾ, ਘਰ ਮਹਿ ਠਾਕੁਰ ਨਦਰ ਨ ਆਵੈ, ਗਲ ਮਹਿ ਪਾਹਣ ਲੈ ਲਟਕਾਵੈ। ਨਾਮ ਸਿਮਰਨ ਤੋਂ ਹੀਣ ਹੋ ਕੇ ਕੋਈ ਪੱਥਰ ਪੂਜ ਰਿਹਾ ਸੀ, ਉਹਨੂੰ ਉਪਦੇਸ਼ ਦਿੰਦੇ ਆ, ਅੰਤਹਿ ਕਰਨ ਰੂਪ ਘਰ ਵਿੱਚ ਠਾਕੁਰ ਹੈ ਅੰਦਰ, ਸਵਾਮੀ ਸਾਖੀ ਚੇਤਨ ਮਾਲਕ ਰੱਬ, ਉਹ ਤੇਰੇ ਅੰਦਰ ਬੈਠਾ, ਤੂੰ ਬਾਹਰ ਪੱਥਰ ਨੂੰ ਪੂਜੀ ਜਾਂਦਾ, ਉਹ ਤਾਂ ਤੈਨੂੰ ਨਜ਼ਰ ਨਹੀਂ ਆਵੇ, ਨਿਗਾਹ ਨਹੀਂ ਆਉਂਦਾ, ਪੱਥਰ ਦੇ ਠਾਕੁਰ ਨੂੰ ਲੈ ਗਲ 'ਚ ਲਟਕਾਈ ਫਿਰਦਾ। ਜਿਹੜੇ ਘਰੇ ਨਿਆਣੇ ਰੋਂਦੇ ਆ, ਜਿਹੜੇ ਮਾਂ ਬਾਪ ਬੈਠੇ ਉਹ ਪਾਣੀ ਮੰਗਦੇ ਆ, ਉਹ ਨਹੀਂ ਦੀਂਦਾ, ਤੇ ਪੱਥਰ ਨੂੰ ਪੂਜੀ ਜਾਂਦਾ, ਪੱਥਰ ਨੂੰ ਖਾਮ ਖਾਈ ਪਾਣੀ 'ਚ ਨਵਾਈ ਜਾਂਦਾ ਤੂੰ, ਕਦੇ ਉਹਨੂੰ ਭੋਗ ਲਵਾਉਣਾ, ਕਦੇ ਜਿਹੜੇ ਘਰੇ ਬੁੜੀ ਮਾਂ ਬੈਠੀ ਰੋਟੀ ਮੰਗਦੀ, ਰੋਟੀ ਨਹੀਂ ਦਿੰਦਾ, ਪਿਓ ਨੂੰ ਰੋਟੀ ਨਹੀਂ ਦੇਣੀ, ਨਿਆਣਿਆਂ ਨੂੰ ਦੇਣੀ, ਤੇ ਉਹ ਹੋਰ ਹੀ ਪਾਸੇ। ਕਹਿੰਦੇ ਵੀ ਘਰੇ ਵੀ ਰੱਬ ਬੈਠਾ, ਹਿਰਦੇ 'ਚ ਬੈਠਾ, ਤੇਰੇ ਵੀ ਬੈਠਾ, ਸਾਰੀ ਦੁਨੀਆਂ 'ਚ ਬੈਠਾ। ਸੋ ਇਸ ਪ੍ਰਕਾਰ ਪਰਮਾਤਮਾ ਤਾਂ ਸਾਰਿਆਂ ਦੇ ਵਿੱਚ ਹੀ ਬੈਠੇ ਨੇ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਤਾ ਰਹਾਓ। ਕਹਿੰਦੇ ਸਾਕਤ ਜਿਹੜਾ ਭਾਵ ਮੂਰਖ ਪੁਰਸ਼, ਭਰਮ 'ਚ ਹੀ ਭੱਲਿਆ ਫਿਰਦਾ, ਨਿਸਫਲ ਸਕਾਮ ਕਰਮਾਂ ਦੇ ਕਰਨੇ ਰੂਪ ਨੀਰ ਹੁੰਦਾ, ਬਿਰੋਲੈ ਪਾਣੀ ਨੂੰ ਰਿੜਕਦਾ, ਸ਼ਕਾਮ ਕਰਮਾਂ ਦੇ ਵਿੱਚ ਖਪ ਖਪ ਕੇ ਮਰਦਾ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕਉ ਡੁਬਤਾ। ਜਿਹੜੇ ਪਾਹਣ ਪੱਥਰ ਨੂੰ ਠਾਕੁਰ ਕਹਿੰਦਾ, ਉਹ ਪੱਥਰ ਹੀ ਉਹਨੂੰ ਨਾਲ ਲੈ ਕੇ ਸੰਸਾਰ ਸਮੁੰਦਰ ਡੁੱਬ ਜਾਂਦਾ। ਸਹੀ ਗੱਲ ਕਹਿੰਦੇ ਨੇ ਮਹਾਰਾਜ, ਫਿਰ ਹੁਣ ਸਹੀ ਉਹੀ ਬਚਨ ਹੈ ਨਾ, ਫਿਰ ਧਿਆਨ ਦਿਓ। ਰਾਮਚੰਦਰ ਜੀ ਨੇ ਪੱਥਰ ਸਿੱਟਿਆ ਹੀ ਸੀ ਸਮੁੰਦਰ 'ਚ, ਕਹਿੰਦੇ ਫੌਜ ਲਾ ਕੇ ਪੁਲ ਬਣਾਓ, ਕੋਈ ਪੱਥਰ ਡੁੱਬ ਹੀ ਗਿਆ ਸੀ ਉਦੋਂ, ਤੇ ਫਿਰ ਜਦ ਉੱਤੇ ਲਿਖਿਆ ਪਰਮਾਤਮਾ ਦਾ ਨਾਂ ਰਾਮ ਲਿਖਿਆ, ਫਿਰ ਉਹ ਤਰ ਗਿਆ। ਇਸੇ ਗੱਲ 'ਤੇ ਅੰਦਾਜ਼ਾ ਲਾ ਲਓ ਵੀ ਜਿੱਥੇ ਵੀ ਨਾਮ ਲਿਖ ਦਿੱਤਾ ਉਹ ਤਰਿਆ। ਕਹਿੰਦੇ ਤੂੰ ਪੱਥਰ ਨੂੰ ਰਹਿਣ ਦੇ, ਤੂੰ ਰਾਮ ਰਾਮ ਜਪਿਆ ਕਰ, ਪਰਮਾਤਮਾ ਦਾ ਨਾਂ ਲਿਆ ਕਰ। ਰਾਮ ਜਪਣ ਨਾਲ ਬੰਦਾ ਤਰਦਾ, ਪੱਥਰਾਂ ਨਾਲ ਨਹੀਂ। ਗੁਨਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਇਹ ਗੁਨਾਹ ਦਾ ਜਿਹੜਾ ਘਰ ਹੈ ਨਾ, ਗੁਨਾਹੀ ਬੰਦਾ ਨਿਮਕ ਹਰਾਮੀ ਹੋ ਰਿਹਾ। ਪੱਥਰ ਦੀ ਬੇੜੀ ਕਦੇ ਪਾਰ ਨਹੀਂ ਗਈ, ਇਸੇ ਤਰ੍ਹਾਂ ਕੁਸੰਗਤ ਰੂਪ ਪੱਥਰ ਦੀ ਬੇੜੀ ਕਦੇ ਭਾਵ ਕਦੇ ਵੀ ਗਿਰਾਮੀ ਹੁੰਦਾ, ਸਮੂਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਕਰ ਸਕਦੀ। ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਵਿਧਾਤਾ। ਮਹਾਰਾਜ ਕਥਨ ਕਰਦੇ, ਅਸਾਂ ਤਾਂ ਪੂਰਿਆਂ ਗੁਰਾਂ ਨਾਲ ਮਿਲ ਕੇ ਉਹ ਠਾਕੁਰ ਨੂੰ ਜਾਤਾ ਜਾਣਿਆ ਪਰਮੇਸ਼ਰ ਨੂੰ ਸੱਚ ਗੱਲ ਕਹਿਣੀ। ਜੇ ਤੂੰ ਰੱਬ ਨੂੰ ਸੱਚ ਹੀ ਮਿਲਣਾ ਫਿਰ ਸੱਚਮੁੱਚ ਤੈਨੂੰ ਸਹੀ ਉਪਦੇਸ਼ ਕਰਦੇ ਆ, ਤੂੰ ਇਹਨਾਂ ਪੱਥਰ ਵਾਲੇ ਚੱਕਰ 'ਚ ਨਾ ਪੈ। ਇਹ ਸਟੋਨ ਪਾ ਲਓ ਹੱਥਾਂ 'ਚ, ਇਹ ਵੀ ਲੋਕ ਪਾਉਂਦੇ ਆ, ਉਹ ਪੱਥਰ ਹੀ ਪਾਉਂਦੇ ਆ, ਇਹ ਹੁਣ ਆਹ ਪਾ ਲਓ ਆਹ ਪਾ ਲਓ। ਜੇ ਨਾਮ ਜਪਣ ਤੋਂ ਇੰਨਾ ਕਤਰਾਉਂਦੇ ਆ ਉੱਥੇ, ਕਹਿੰਦੇ ਚੱਲ 5000 ਲੱਗ ਜੂ, ਕੋਈ ਨੀ ਨਾਮ ਨਹੀਂ ਜਪਣਾ। ਕਹਿੰਦੇ ਜੋ ਵਿਧਾਤਾ ਫਲ ਪ੍ਰਦਾਤਾ ਵਾਹਿਗੁਰੂ ਜਲਾਂ ਵਿੱਚ ਥਲਾਂ ਵਿੱਚ ਪ੍ਰਿਥਵੀ ਆਲ ਆਕਾਸ਼ ਆਦਿ ਸਾਰੇ ਵਿਆਪਕ ਹੈ, ਉਹਦੇ ਨਾਲ ਤਾਂ ਜੁੜਦਾ ਨਹੀਂ। ਕਹਿੰਦੇ ਇਹ ਪੱਥਰ ਹੈ, ਇਹ ਅੰਗੂਠੀ 'ਚ ਐਂ ਜੜਾਈ ਥੱਲੇ ਨਾ ਟੱਚ ਹੋਣਾ ਚਾਹੀਦਾ ਸਰੀਰ ਨੂੰ, ਸਰੀਰ ਨੂੰ ਟੱਚ ਹੋਣਾ ਇਹਨਾਂ ਉਹਦਾ। ਮਹਾਰਾਜ ਕਹਿੰਦੇ ਕੰਘਾ ਟੱਚ ਹੋਵੇ ਸਿਰ ਨੂੰ, ਸਿਰ 'ਚ ਲਾਈ ਕੰਘਾ, ਕਿਰਪਾਨ ਪਾਈ ਕੜਾ ਟੱਚ ਹੋ ਕੇ ਦਿਲ ਜਿਗਰ ਤਾਕਤ ਦਿੰਦਾ, ਉੱਥੇ ਤਾਂ ਨਹੀਂ ਟੱਚ ਕਰਦਾ। ਹਿਰਦੇ ਨੂੰ ਟੱਚ ਕਰਨਾ ਕੀ ਨਾਮ, ਜਦੋਂ ਨਾਮ ਹਿਰਦੇ 'ਚ ਜਾ ਕੇ ਟੱਚ ਹੋ ਗਿਆ ਉੱਥੇ ਹੀ ਪ੍ਰਕਾਸ਼ ਹੋ ਜਾਣਾ, ਸਾਰੀ ਕਿਰਪਾ ਹੋ ਜਾਣੀ। ਉਹ ਤਾਂ ਸਾਰਾ ਇੱਕ ਬਿਜ਼ਨਸ ਵਪਾਰ ਕੀਤਾ ਹੋਇਆ ਲੋਕਾਂ ਦਾ, ਉਹ ਠੱਗਣ ਠੋਲੇ ਆ ਸਾਰੇ, ਮੈਨੂੰ ਪਤਾ ਨਾ ਉਹ ਸਾਰੇ ਉਦਾਂ ਹੀ ਚਲਾਇਆ ਹੋਇਆ, ਢਕਾਉਂਸਬਾਜ਼ੀ ਆ ਸਾਰੀ। ਇਸ ਕਰਕੇ ਕਹਿੰਦੇ ਉਹਦਾ ਪ੍ਰਭਾਵ ਪੈਂਦਾ, ਹੁਣ ਮੇਰਾ ਕੰਮ ਬਹੁਤ ਚੱਲ ਗਿਆ। ਕੰਮ ਤਾਂ ਕੁਦਰਤੀ ਪਰਾਲਬਧ ਮੁਤਾਬਕ ਚੱਲਦਾ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਰੱਬ ਨੇ ਲਿਖਦਾ ਲੇਖ, ਉਹ ਲੇਖ ਬਦਲ ਸਕਦਾ ਕਿਤੇ, ਕੋਈ ਬਦਲ ਦੂਗਾ ਉਹ ਲੇਖ ਨੂੰ? ਸਭ ਤੋਂ ਵੱਡੀ ਚੀਜ਼ ਹੈ ਨਾਮ ਦਾ ਇਸ਼ਨਾਨ, ਗੁਰੂ ਸਾਹਿਬ ਨੇ ਬਖਸ਼ਿਆ। ਲੋਕੀ ਇੱਥੇ ਗੁਰਦੁਆਰਿਆਂ ਦੇ ਵਿੱਚ ਲਿਆ ਮਾਰ ਦਾਲ ਵਿੱਚ ਕਿੱਲਾਂ ਪਾਈਆਂ ਹੁੰਦੀਆਂ, ਕੜਾਹ ਪ੍ਰਸ਼ਾਦ ਦੀਵੇ ਰੱਖੇ ਹੁੰਦੇ ਨੇ, ਕਦੇ ਕੜਾਹ 'ਚ ਕੁਛ ਮਿਲਾ ਲਿਆਉਂਦੇ ਨੇ, ਜਮਾਂ ਹੀ ਬੇੜਾ ਗਰਕ ਕਰਤਾ। ਤਾਂਹੀਓ ਤਾਂ ਫਿਰ ਕਮੇਟੀਆਂ ਸਾਰੀਆਂ ਨੂੰ ਫੈਸਲਾ, ਜਿਨ੍ਹਾਂ ਨੇ ਨਹੀਂ ਲਿਆ ਉਹ ਵੀ ਲੈ ਲਓ ਬਈ, ਕੜਾਹ ਪ੍ਰਸ਼ਾਦ ਐਨ ਗੁਰੂ ਘਰ 'ਚ ਬਣੇ ਮਰਿਆਦਾ ਦੇ ਨਾਲ, ਐਨ ਜਪਜੀ ਸਾਹਿਬ ਕਰਦੇ, ਆਨੰਦ ਸਾਹਿਬ ਕਰਦੇ, ਮੂੰਹ ਦੇ ਉੱਤੇ ਕੱਪੜਾ ਬੰਨਿਆ ਹੋਵੇ, ਕਈ ਖੰਘ ਛਿੱਕ ਕਰੀ ਜਾਂਦੇ ਉੱਥੇ, ਉਹ ਵੀ ਧਿਆਨ ਦੇਣ ਕੇ ਅਸੀਂ ਇਸ਼ਨਾਨ ਕੀਤਾ। ਮਰਿਆਦਾ ਨਾਲ ਦੇਗ ਬਣੇ, ਸਤਿਗੁਰੂ ਪ੍ਰਵਾਨ ਕਰਦੇ ਨੇ, ਛਕਦੇ ਨੇ ਉਹ ਦੇਗ, ਅੰਗੀਕਾਰ ਕਰਦੇ ਨੇ, ਫਿਰ ਮਹਾਰਾਜ ਦੀ ਮਿਹਰ ਹੋ ਜਾਂਦੀ ਜੀਵ ਦੇ ਉੱਤੇ। ਤੋ ਇਸ ਕਰਕੇ ਬਹੁਤ ਵੱਡੀ ਦਾਤ ਦਿੱਤੀ ਸੀ ਕੜਾਹ ਪ੍ਰਸ਼ਾਦ, ਪਰ ਸਮਝੀਏ ਕੱਖ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਆਪਾਂ ਨੂੰ ਫਰਮਾਉਂਦੇ ਨੇ ਕਿ ਉਹਨਾਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਕੁਛ ਮਿਲਣਾ ਨਹੀਂ ਹੈ। ਸੂਹੀ ਮਹੱਲਾ ਪੰਜਵਾ, ਉੱਤਮ ਮੱਧਮ ਸਖੀਆਂ ਦੇ ਸੰਵਾਦ ਦੁਆਰਾ ਮਹਾਰਾਜ ਬਚਨ ਕਥਨ ਕਰਦੇ ਹਨ। ਇਸ ਪ੍ਰਕਾਰ ਇਹ ਜਿਹੜਾ ਹੈ ਨਾ, ਮੱਧਮ ਸਖੀ ਉੱਤਮ ਸਖੀ ਤੋਂ ਪੁੱਛਦੀ ਹੈ, ਲਾਲਨ ਰਾਵਿਆ ਕਵਨ ਗਤੀ ਰੀ ਸਖੀ ਬਤਾਵ ਹੋ ਮੁਝੈ ਮਤੀ ਰੀ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਹੈ ਨਾ, ਅਲੱਗ ਅਲੱਗ ਹੀ ਆਉਣਾ, ਬਾਕੀ ਇਹ ਸ਼ਬਦ 'ਚ ਤਾਂ ਭਤੀਰੀ ਪਾਠ ਇਕੱਠਾ, ਹੋਰ ਸਾਰੇ ਰਾਰੇ ਜਿਹੜੇ ਵੱਖਰੇ ਲਾਉਣੇ ਨੇ। ਤਾਂ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ, ਰੀਤ ਤੋਂ ਭਾਵ ਹੇ ਸਖੀ, ਲਾਲਨ ਜੋ ਪਿਆਰੇ ਨੂੰ ਤੁਸਾਂ ਨੇ ਕਿਸ ਰੀਤੀ ਦੇ ਨਾਲ ਮਰਿਆਦਾ ਨੂੰ ਧਾਰ ਕੇ ਰਾਵਿਆ ਹੈ। ਇਹ ਸਖੀ ਪੁੱਛਦੀ ਹੈ, ਮੱਧਮ ਸਖੀ ਉੱਤਮ ਸਖੀ ਨੂੰ ਪੁੱਛਦੀ ਹੈ, ਇਹ ਸਖੀ ਉਹ ਮੱਤੀ ਜਿਹੜੀ ਹੈ ਸਿੱਖਿਆ ਮੈਨੂੰ ਦੱਸੋ ਜੀ, ਬਤਾਵ ਭਾਵ ਦੱਸਣਾ ਕਰੋ। ਹੁਣ ਉੱਤਮ ਮਹਾਤਮਾ ਰੂਪ ਸਖੀ ਨੇ ਦੱਸਿਆ, ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕੈ ਰੰਗ ਰੱਤੀ ਰਹਾਓ, ਆਪਣੇ ਪ੍ਰੀਤਮ ਦੇ ਰੰਗ ਪ੍ਰੇਮ ਵਿੱਚ ਰੱਤੀ ਹੋਈ ਮੈਂ, ਮਨ ਕਰਕੇ ਸ਼ੋਭਨੀਕ, ਬਾਣੀ ਕਰਕੇ ਸ਼ੋਭਨੀਕ ਤੇ ਸਰੀਰ ਕਰਕੇ ਸ਼ੋਭਨੀਕ ਹੋਈਆਂ, ਉਹ ਐਵੇਂ ਨਹੀਂ ਮਿਲ ਜਾਂਦਾ ਹੁੰਦਾ, ਤੂੰ ਓਨੇ ਓਨੇ ਕਰਮ ਕਰ ਜਿਹੜੇ ਮੈਂ ਤੈਨੂੰ ਦੱਸਦੀ ਹਾਂ। ਸੋ ਚਤੁਸ਼ਟੇ ਹੁੰਦਾ ਅੰਤਹਿ ਕਰਨ ਦੇ ਕਰਕੇ ਸ਼ੋਭਨੀਕ ਹੋਈ ਆ, ਸ਼ੋਭਨੀਕ ਆਪਣੇ ਪ੍ਰੀਤਮ ਦੇ ਰੰਗ ਵਿੱਚ ਰੱਤੀ ਹੋਈ ਮੈਂ ਸ਼ੋਭਨੀਕ ਹੋ ਤੋਂ ਸ਼ੋਭਨੀਕ ਹੋਈਆਂ, ਸ਼ੋਭਨੀਕ ਗੁਰਾਂ ਦੇ ਸ਼ੋਭਨੀਕ ਸ਼ਬਦ ਕਰਕੇ ਸ਼ੋਭਨੀਕ ਹੋਈਆਂ ਮੈਂ, ਤੋ ਸ਼ੋਭਨੀਕ ਪਰਮਾਤਮਾ ਦੀ ਸੋਭਾ ਕਰਕੇ ਸ਼ੋਭਨੀਕ ਹੋਈਆਂ। ਮੱਧਮ ਸਖੀ ਕਹਿੰਦੀ ਹੈ, ਸੰਤੋ ਪਾਵ ਮਲੋਵਾਂ ਸੰਗ ਨੈਣ ਭਤੀਰੀ। ਸੋ ਭਤੀਰੀ ਪਾਠ ਇੱਥੇ ਆਇਆ। ਇਸ ਪ੍ਰਕਾਰ ਜਹਾਂ ਪਠਾਵ ਹੋ ਜਾਓ ਤਤੀਰੀ, ਮੈਂ ਅੱਖਾਂ ਵਾਲੀ, ਸੋ ਅੱਖਾਂ ਦੀਆਂ ਭਤੀਰੀ ਕਾਕੀਆਂ ਨਾਲ ਆਪਦੇ ਚਰਨਾਂ ਨੂੰ ਮਿਲੋਵਾਂ, ਚਸਦੀਆਂ। ਕਿਹੜੀ ਡੂੰਘੇ ਬਚਨ ਹੈ, ਇੰਨਾ ਤਾਂ ਔਖਾ ਬਈ, ਪਰ ਫਿਰ ਵੀ ਜਗਿਆਸੂ ਕਹਿੰਦਾ ਮੈਂ ਅੱਖਾਂ ਦੇ ਨਾਲ ਆਪਦੇ ਚਰਨਾਂ ਨੂੰ ਮਿਲੋਵਾਂ ਚਸਦੀਆਂ, ਅੱਖਾਂ ਦੀਆਂ ਭਤੀਰੀ ਨਾਲ ਜਿੱਥੇ ਜਾਓ ਭੇਜੋਗੇ ਨਾ, ਜਾਓ ਤਤੀਰੀ ਉੱਥੇ ਜਾਵਾਂਗੀ, ਜਿੱਥੇ ਵੀ ਤਤੀਰੀ ਤੋਂ ਭਾਵ ਉੱਥੇ ਹੀ ਜਾਵਾਂਗੀ, ਭਾਵ ਤਤੀਰੀ ਜਿਵੇਂ ਟਟੀਰੀ ਉੱਡਦੀ ਫਿਰਦੀ ਐਂ ਜਾਵਾਂਗੀ ਉੱਡਦੀ ਜਿੱਥੇ ਭੇਜੋਗੇ, ਤਤੀਰੀ ਭਾਵ ਤੱਤੇ ਭਾਵ ਉਸੇ ਟਾਈਮ ਹੀ ਭੱਜ ਲਵਾਂਗੀ ਮੈਂ। ਜਾਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵ ਹੋ ਮੋਹੇ ਪ੍ਰਾਨ ਪਤੀ ਰੀ। ਜਪ ਤਪ ਸੰਜਮ ਤੇ ਜਤੀਰੀ ਜਾਤ ਆਦਿਕ ਸਾਰੇ ਸਾਧਨ ਮੈਂ ਆਪ ਜੀ ਨੂੰ ਦਿੰਦੀ ਹਾਂ, ਮੈਨੂੰ ਇੱਕ ਨਿਮਖ ਪਰ ਪ੍ਰਾਣਪਤੀ ਪਰਮਾਤਮਾ ਨਾਲ ਵਾਹਿਗੁਰੂ ਨਾਲ ਮਿਲਾ ਦਿਓ। ਇਹ ਗੱਲ ਮਧਮ ਸਖੀ ਤੋਂ ਸੁਣ ਕੇ ਜਿਹੜੇ ਉੱਤਮ ਮਹਾਤਮਾ ਨੇ ਬ੍ਰਹਮ ਗਿਆਨੀ ਉਹ ਕਹਿੰਦੇ ਨੇ, ਮਾਣ ਤਾਣ ਅਹੰ ਬੁੱਧ ਹਤੀ ਰੀ ਸਾ ਨਾਨਕ ਸੁਹਾਗਵਤੀ ਰੀ। ਮਹਾਰਾਜ ਕਥਨ ਕਰਦੇ ਸਖੀ ਜੀ ਨੇ ਮਾਣ ਤਾਣ ਤੇ ਹੰਗਤਾ ਵਾਲੀ ਬੁੱਧੀ ਹਤੀ ਨਾਸ ਕੀਤੀ ਹੈ। ਰੀ ਸਖੀ ਹਤੀ ਭਾਵ, ਕਹਿੰਦੇ ਹਤੀ ਰੀ, ਕਹਿੰਦੇ ਰੀਤ ਭਾਵ ਨਹੀਂ ਸੁਣ ਗੱਲ, ਕਹਿੰਦੇ ਜਿਹਨੇ ਉਹ ਨਾ ਹੰਗਤਾ ਮੰਗਤਾ ਵਾਲੀ ਜਿਹੜੀ ਬੁੱਧੀ ਹੈ ਇਹਨੂੰ ਹਤੀ ਭਾਵ ਨਾਸ ਕੀਤਾ ਹੈ, ਉਹ ਇਸਤਰੀ ਸੁਹਾਗਵੰਤੀ ਹੋਈ ਹੈ। ਸੂਹੀ ਮਹੱਲਾ ਪੰਜਵਾ, ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝ ਹੀ ਪੇਖ ਪੇਖ ਮਨ ਸਾਧਾਰਾ। ਸੋ ਇਸ ਤਰ੍ਹਾਂ ਬੇਨਤੀ ਕਰਦੇ ਹਨ ਪਰਮਾਤਮਾ ਚਰਨਾਂ ਦੇ ਵਿੱਚ, ਹੇ ਵਾਹਿਗੁਰੂ ਤੂੰ ਜੀਵਨ ਦਾਤਾ ਹੈ, ਤੂੰ ਹੀ ਪ੍ਰਾਣਾਂ ਦਾ ਆਸਰਾ ਰੂਪ ਹੈ, ਆਪ ਜੀ ਦੇ ਦਰਸ਼ਨ ਦੇਖ ਦੇਖ ਕੇ ਮਨ ਨੂੰ ਸਾਧਾਰਾ, ਸਹਿਤ ਆਸਰੇ ਦੇ ਹੋ ਗਿਆ, ਧੀਰਜ ਹੋਇਆ, ਮਨ ਸਹਿਤ ਆਸਰੇ ਦੇ ਹੋਇਆ ਹੈ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿੱਤ ਹੈ ਨਾ ਬਿਸਰੈ ਕਾਹੂ ਬੇਰਾ ਰਹਾਓ। ਤੂੰ ਹੀ ਮੇਰਾ ਸੱਜਣ ਇਸ ਲੋਕ ਦਾ, ਤੂੰ ਹੀ ਮੇਰਾ ਪਰਲੋਕ ਦਾ ਪ੍ਰੀਤਮ ਹੈ, ਕਿਸੇ ਵੇਲੇ ਵੀ ਤੂੰ ਮੇਰੇ ਚਿੱਤ ਵਿੱਚੋਂ ਬਿਸਰੈ ਨਾ, ਭੁੱਲਦਾ ਨਹੀਂ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਬੈ ਖਰੀਦ ਹਉ ਦਾਸਰੋ ਤੇਰਾ, ਤੂੰ ਭਾਰੋ ਠਾਕੁਰ ਗੁਣੀ ਗਹਿਰਾ। ਹਉ ਤੋਂ ਭਾਵ ਮੈਂ ਆਪ ਜੀ ਦਾ ਦਾਸ, ਬੈ ਖਰੀਦ ਹੁੰਦਾ ਮੁੱਲ ਖਰੀਦਿਆ ਹੋਇਆ, ਤੂੰ ਭਾਰੋ ਹੁੰਦਾ ਵੱਡਾ ਠਾਕੁਰ, ਸ਼ੁਭ ਗੁਣਾਂ ਦਾ ਗਹਿਰਾ ਹੁੰਦਾ ਸਮੁੰਦਰ ਹੈ, ਗਹਿਰਾ ਕਹੀਏ ਖਜ਼ਾਨੇ ਨੂੰ, ਤੂੰ ਖਜ਼ਾਨਾ ਹੈ। ਕੋਟ ਦਾਸ ਜਾ ਕੇ ਦਰਬਾਰੇ, ਨਿਮਖ ਨਿਮਖ ਵਸੈ ਤਿੰਨ ਨਾਲੇ। ਜਿਸ ਆਪ ਦੇ ਦਰਬਾਰ ਦੇ ਕਰੋੜਾਂ ਹੀ ਦਾਸ ਨੇ, ਆਪ ਨਿਮਖ ਨਿਮਖ ਕਾਲ ਉਹਨਾਂ ਦੇ ਨਾਲ ਵਸ ਰਹੇ ਹੋ। ਹਉ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਮੈਂ ਤਾਂ ਕੁਛ ਵੀ ਨਹੀਂ ਮਹਾਰਾਜ, ਸਭ ਕੁਛ ਆਪਦਾ ਦਿੱਤਾ ਹੋਇਆ। ਧੰਨ ਗੁਰੂ ਅਰਜਨ ਦੇ ਮਹਾਰਾਜ ਕਥਨ ਕਰਦੇ, ਓਤ ਪੋਤ ਹੁੰਦਾ ਤਾਣੇ ਪੇਟੇ ਵਾਂਗ, ਸਾਰਿਆਂ ਦੇ ਸੰਗ ਵਿੱਚ ਆਪਦਾ ਵਾਸਾ ਹੈ ਜੀ। ਸੂਹੀ ਮਹੱਲਾ ਪੰਜਵਾ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੈ ਕਾਹੂ ਨੇਤਰਾ ਡੀਠੀ ਰਹਾਓ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਸੂਖ ਮਹਿਲ ਜਾ ਕੇ ਉੱਚ ਦੁਆਰੇ, ਤਾਂ ਮਹਿ ਵਾਸੈ ਭਗਤ ਪਿਆਰੇ। ਉਹ ਪਰਮਾਤਮਾ ਸੂਖ ਮਹਿਲ ਸੁੱਖ ਸਰੂਪ ਹੈ, ਜਿਹਦੇ ਸਤਸੰਗ ਦੁਆਰੇ ਸਭ ਤੋਂ ਉੱਚੇ ਨੇ, ਸ੍ਰੇਸ਼ਟ ਨੇ, ਉਹਨਾਂ ਦੁਆਰਿਆਂ ਵਿੱਚ ਪਿਆਰੇ ਜਿਹੜੇ ਭਗਤ ਨੇ ਉਹ ਵਸ ਰਹੇ ਹਨ। ਸੋ ਇਸ ਪ੍ਰਕਾਰ ਮਹਾਰਾਜ ਬਚਨ ਫਰਮਾਉਂਦੇ ਹਨ, ਸੂਹੀ ਰਾਗ ਦੇ ਪੰਜਵੇਂ ਪਾਤਸ਼ਾਹ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਜਿੱਥੇ ਪ੍ਰਭੂ ਦੀ ਅਤਿਅੰਤ ਮਿੱਠੀ ਕਥਾ ਸਹਿਜੇ ਹੋ ਰਹੀ ਹੈ, ਉਹ ਸਤਸੰਗ ਕਿਸੇ ਵਿਰਲੇ ਅੱਖਾਂ ਨਾਲ ਵੇਖੀ ਹੈ। ਵਿਰਲੇ ਕਾਹੂ ਨੇਤਰੋ ਡੀਠੀ, ਕਿਸੇ ਵਿਰਲੇ ਵਿਰਲੇ ਨੇ ਉਹ ਸਤਸੰਗ ਜਾ ਕੇ ਦੇਖਿਆ, ਅੱਖਾਂ ਨਾਲ ਬਹਿ ਕੇ ਕਥਾ ਸੁਣੀ ਹੈ, ਜਿੱਥੇ ਸਹਿਜ ਦੀ, ਗਿਆਨ ਦੀ, ਸ਼ਾਂਤੀ ਦੀ, ਟਿਕਾਓ ਦੀ, ਸਹਿਜ ਅਵਸਥਾ ਦੀ ਕਥਾ ਹੁੰਦੀ ਹੈ ਬਾਣੀ ਦੀ, ਉੱਥੇ ਕੋਈ ਵਿਰਲਾ ਬਹਿੰਦਾ? ਭਾਗਾਂ ਬਿਨਾਂ ਬਹਿ ਨਹੀਂ ਸਕਦਾ, ਜਾਂ ਲਿਖਿਆ ਨਹੀਂ ਮੱਥੇ ਤੇ ਕਥਾ 'ਚ ਬਹਿਣਾ ਕਿਵੇਂ ਬਹਿ ਸਕਦਾ? ਦੁਬਾਰਾ ਜਨਮ ਲੈਣਾ ਪਊ, ਦੇਖ ਲਓ ਆਉਣਾ ਪੈਣਾ। ਨਿੰਦਤੀ ਨਾ ਕਥਾ ਤੇ ਕਰਤਾਰ ਦੇ ਮੂਹਰੇ ਖੜ ਕੇ ਇਹ ਜਵਾਬ ਦੇਣਾ ਪੈਣਾ, ਨਿਰੰਕਾਰ ਜੀ ਮੂਹਰੇ ਕੋਈ ਬੋਲ ਨਹੀਂ ਸਕਦਾ ਹੈ। ਇਹਨੂੰ ਕਹਿੰਦੇ ਭੇਜੋ ਵਾਪਸ, ਇਹਨੂੰ ਕਥਾਵਾਚ ਕੀ ਬਣਾਓ ਦੁਬਾਰਾ, ਤਾਂ ਤੂੰ ਆਪ ਹੀ ਕਥਾ ਕਰਕੇ ਬਖਸ਼ਾ ਕੇ ਆਓ ਜਾ, ਤੇ ਨਾਲੇ ਸੁਣ ਕੇ ਆ ਬੈਠ ਕੇ ਉੱਥੇ ਕਥਾ। ਵੱਡਾ ਆ ਗਿਆ ਤੂੰ ਸਿਆਣਪ ਵਾਲਾ, ਪਰਮੇਸ਼ਰ ਦੇ ਦਰ ਤੇ ਤਾਂ ਬਹੁਤ ਝਿੜਕਾਂ ਪੈਂਦੀਆਂ ਜੇ ਕੋਈ ਬੋਲਦਾ ਇੱਦਾਂ। ਤਹਿ ਗੀਤ ਨਾਦ ਅਖਾਰੇ ਸੰਗਾ, ਊਹਾ ਸੰਤ ਕਰ ਹੈ ਹਰ ਰੰਗਾ। ਉਸ ਸਤਸੰਗ ਵਿੱਚ ਪਰਮੇਸ਼ਰ ਦੇ ਗੀਤ ਗਾਏ ਜਾਂਦੇ ਨੇ, ਨਾਦ ਵਾਜੇ ਵੱਜਦੇ ਨੇ, ਨਾਲ ਅਖਾੜੇ ਜੋੜ ਮੇਲੇ ਹੁੰਦੇ ਨੇ, ਤੇ ਇਸ ਸਤਸੰਗ ਵਿੱਚ ਨਾਦ ਹੁੰਦਾ ਸੰਗਾ। ਨਾਦ ਸੰਗਾ ਕੀ ਵਾਜਿਆ ਨਾਲ ਗੀਤ ਸ਼ਬਦ ਗਾਉਂਦੇ ਨੇ, ਤੇ ਅਖਾੜੇ ਜੋੜ ਮੇਲੇ ਹੁੰਦੇ ਨੇ। ਊਹਾਂ ਉਸ ਸਥਾਨ ਪਰ ਸੰਤ ਮਹਾਤਮਾ ਹਰੀ ਵਿੱਚ ਪ੍ਰੇਮ ਕਰਦੇ ਨੇ, ਉਹਨਾਂ ਵਿੱਚ ਸੰਤ ਹਰੀ ਦਾ ਰੰਗਾ ਆਨੰਦ ਪ੍ਰਗਟ ਕਰਦੇ ਨੇ। ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉੱਥੇ ਮਰਨਾ ਜਿਉਣਾ ਸੋਗ ਤੇ ਹਰਖ ਰੂਪ ਦੁੰਦਵਾਦ ਨਹੀਂ ਹੈ, ਸੱਚ ਨਾਮ ਦੀ ਅੰਮ੍ਰਿਤ ਵਰਖਾ ਹਰ ਵੇਲੇ ਹੁੰਦੀ ਰਹਿੰਦੀ ਹੈ। ਗੋਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੈ ਹਰ ਹਰ ਬਾਣੀ। ਮਹਾਰਾਜ ਫਰਮਾਉਂਦੇ ਇਹ ਜਿਹੜੀ ਗੋਹਜ ਹੈ ਨਾ, ਗੁੱਝੀ ਕਥਾ, ਇਹ ਮੈਂ ਗੁਰਾਂ ਕੋਲੋਂ ਜਾਣੀ ਹੈ। ਗੁੱਝੀ ਕਥਾ ਇਸੇ ਕਰਕੇ ਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਹਰ ਵੇਲੇ ਹਰ ਹਰ ਨਾਮ ਬਾਣੀ ਨੂੰ ਮੁੱਖ ਵਿੱਚੋਂ ਬੋਲਦੇ ਹਾਂ। ਮੈਨੂੰ ਗੁਰਾਂ ਨੇ ਦੱਸ ਦਿੱਤੀ ਕਥਾ ਸੁਣਿਆ ਕਰੋ ਬਹਿ ਕੇ, ਸਹਿਜ ਕਥਾ ਪ੍ਰਭ ਕੀ ਹੱਥ ਮਿੱਠੀ, ਪਿਆਰ ਨਾਲ ਬਾਣੀ ਦੀ ਤਾਂ ਸੁਭਾਵਕ ਕਥਾ ਸੁਣੀ ਜਾਓ। ਕਥਾ ਵਿੱਚੋਂ ਬਹੁਤ ਕੁਝ ਮਿਲ ਜਾਂਦਾ, ਇੰਨਾ ਖਜ਼ਾਨਾ ਮਿਲਦਾ, ਕਿਤੇ ਸੰਗਤ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਕੁਛ ਤੁਹਾਨੂੰ ਮਿਲਿਆ। ਉਹ ਕਹਿੰਦੇ ਇੰਨਾ ਕੁਛ ਮਿਲਿਆ, ਜ਼ਿੰਦਗੀ 'ਚ ਕਦੇ ਸੁਣਿਆ ਹੀ ਨਹੀਂ, ਇੰਨਾ ਕੁਛ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਆੜੇ ਹੁਣ ਪਿੰਡਾਂ ਵਿੱਚ ਵੱਡੀਆਂ DVD ਪਲੇਅਰ ਵੰਡੇ ਆ, ਉੱਥੇ ਪੰਜਾਬ ਦੇ ਵਿੱਚ ਲੋਕ ਕਹਿੰਦੇ ਇੰਨਾ ਕੁਛ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਾਲਵੇ ਦੇ ਬਜ਼ੁਰਗ ਕਹਿੰਦੇ ਮੱਲਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਬਾਣੀ 'ਚ ਇੰਨਾ ਕੁਛ ਹੈ, ਅਸੀਂ ਤਾਂ ਮੱਥਾ ਟੇਕ ਕੇ ਸੰਗਰਾਂਦ 'ਤੇ ਕੜਾਹ ਖਾ ਕੇ ਮੁੜੇ ਆਉਂਦੇ ਸੀ। ਭਾਈ ਇੰਨਾ ਕੁਛ ਬਾਣੀ 'ਚ ਲਿਖਿਆ? ਮੈਂ ਕਿਹਾ ਦੱਸਿਆ ਨਹੀਂ ਕਿਸੇ ਨੇ। ਕਹਿੰਦੇ ਨਾ, ਸਾਡੇ ਕੋਲ ਤਾਂ ਕੋਈ ਨਹੀਂ ਆਉਂਦਾ। ਊਂ ਕਹਿੰਦੇ ਹੁੰਦੇ ਵੀ ਵੋਟਾਂ ਪਾਓ, ਬਸ ਪਾਓ ਭਾਈ ਵੋਟਾਂ। ਉਹ ਵੋਟਾਂ ਵਾਲੇ ਬਣ ਗਏ ਤੁਸੀਂ, ਤੁਸੀਂ ਰੱਖੇ ਹੋਏ ਬਸ ਵੋਟ ਪਾਉਣ ਨੂੰ ਪੁਤਲੇ ਬਣਾ ਕੇ ਰੱਖੇ ਹੋਏ ਹੋ। ਤੁਹਾਨੂੰ ਕੋਈ ਨਹੀਂ ਦੱਸਦਾ ਕਿ ਬਾਣੀ ਕੀ ਹੈ, ਰਹਿਤ ਮਰਿਆਦਾ ਕੀ ਹੈ, ਨਾਮ ਜਪਣਾ ਕੀ ਹੈ। ਕਹਿੰਦੇ ਜੀ ਉਹ ਤਾਂ ਦੱਸਣ, ਜੇ ਉਹ ਆਪ ਨਾਮ ਜਪਦੇ ਹੋਣ, ਆਪ ਬਾਣੀ ਪੜ੍ਹਦੇ ਹੋਣ, ਕੋਈ ਅੰਮ੍ਰਿਤ ਤਾਂ ਉਹਨਾਂ ਦਾ ਵੀ ਨਹੀਂ ਛਕਿਆ ਹੋਇਆ। ਅਸੀਂ ਤਾਂ ਵੋਟਾਂ ਨੂੰ ਰੱਖੇ ਹੋਏ ਹਾਂ ਵੋਟਰ, ਬਸ ਵੋਟ ਪਾ ਦਿਓ, ਚਾਲ ਪੀ ਜਾਓ, ਖਾਈ ਜਾਓ, ਮੌਜ ਕਰੀ ਜਾਓ, ਸ਼ਰਾਬਾਂ ਪੀ ਲਓ। ਇਹ ਸਿੱਖੀ ਆ, ਬੇੜਾ ਗਰਕ ਕਰਤਾ ਸਾਰੇ ਪੰਜਾਬ ਦਾ। ਸੋ ਇਸ ਕਰਕੇ ਹੈ ਹੁਣ ਕਿਤੇ ਮਾੜਾ ਜਿਹਾ ਚਾਨਣ ਹੋਣ ਲੱਗਿਆ। ਕਹਿੰਦੇ ਜੇ ਸਾਨੂੰ ਪਤਾ ਹੁੰਦਾ ਅਸੀਂ ਫਿਰ ਨਕਲੀ ਗੁਰੂਆਂ ਕੋਲ ਕਿਉਂ ਜਾਂਦੇ? ਸਾਨੂੰ ਤਾਂ ਦੱਸਿਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਵਿੱਚ ਇੰਨਾ ਕੁ ਲਿਖਿਆ ਵਾ। ਇਸ ਕਰਕੇ ਸਾਰੀਆਂ ਸੰਗਤਾਂ ਭਾਈ, ਆਪੋ ਆਪਣੇ ਪਿੰਡਾਂ ਨੂੰ ਜਦੋਂ ਵੀ ਪਿੰਡ ਜਾਓ ਘੱਟੋ ਘੱਟ 10 DVD ਪਲੇਅਰ, 5, 10, ਜੇ 50 ਦੀ ਹਿੰਮਤ ਹੈ, 100 ਦੀ ਹਿੰਮਤ ਹੈ, 3.5 ਲੱਖ ਦਾ 100 ਆਉਂਦਾ, ਤੋ ਇਸ ਪ੍ਰਕਾਰ ਲਾ ਕੇ ਸਾਰੇ ਪਿੰਡਾਂ ਵਿੱਚ ਸੇਵਾ ਕਰੋ, ਸੰਗਤ ਨੂੰ ਬਾਣੀ ਦਾ ਗਿਆਨ ਪ੍ਰਾਪਤ ਹੋਵੇ ਜੀ। ਵਾਹਿਗੁਰੂ 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 ਵਾਹਿ